ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਾਡਾ ਅੱਜ ਦਾ ਗੁਰਬਾਣੀ ਵਿਚਾਰ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਸਧਾਰਨ ਅਰਥ ਹਨ ਕਿ ਗੁਰੂ ਸਾਹਿਬ ਆਪਣੇ ਗੁਰਸਿੱਖਾਂ ਹਰੀਜਨ ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ਥਿਰ ਕਰ ਅਥਵਾ ਆਤਮਾ ਵਿੱਚ ਟਿਕਾ ਕੇ ਬੈਠਾ ਰਹਿ ਤਾਂ ਸਤਿਗੁਰ ਤੇਰੇ ਸਾਰੇ ਕਾਜ ਸਵਾਰ ਦੇਵੇਗਾ। ਇਹ ਗੱਲ ਹੈ ਤਾਂ ਸਿੱਧੀ ਸਾਦੀ, ਪਰ ਇਹਦੇ ਵਿੱਚ ਅਤਿਅੰਤ ਡੂੰਘੇ ਆਤਮਿਕ ਭੇਦ ਛੁਪੇ ਹੋਏ ਹਨ। ਸੋ ਇਹਨਾਂ ਗੁਪਤ ਆਤਮਿਕ ਭੇਦਾਂ ਨੂੰ ਖੋਲ੍ਹਣ ਲਈ ਅਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਪਹਿਲੀ ਪੰਕਤੀ ਦੇ ਮੁੱਢਲੇ ਤਿੰਨ ਅੱਖਰ ਹਨ, ਥਿਰ ਕਰ ਬੈਸੋ। ਇਹਨਾਂ ਦੇ ਅੰਤਰੀ ਭਾਵਾਂ ਦੇ ਗੁੱਝੇ ਭੇਦਾਂ ਦੀ ਵੱਖ ਵੱਖ ਵਿਚਾਰ ਕੀਤੀ ਹੈ। ਥਿਰ ਅੱਖਰ ਇਸ ਪੰਕਤੀ ਵਿੱਚ ਘਰ ਅੱਖਰ ਦਾ ਵਿਸ਼ੇਸ਼ਣ ਹੈ। ਇਹਦੇ ਤੋਂ ਸਿੱਧ ਹੁੰਦਾ ਹੈ ਕਿ ਗੁਰਬਾਣੀ ਸਾਨੂੰ ਪ੍ਰੇਰਨਾ ਕਰਦੀ ਹੈ, ਅਸੀਂ ਆਪਣੇ ਮਨ ਨੂੰ ਐਸੇ ਘਰ ਵਿੱਚ ਟਿਕਾ ਲਈਏ ਜੋ ਸਦੀਵੀ, ਨਿਹਚਲ, ਸਥਿਰ, ਅਹਿਲ, ਅਟਲ ਅਤੇ ਅਚਲ ਹੈ। ਪਰ ਸਾਡੇ ਬਾਹਰ ਮੁਖੀ ਦਿਮਾਗੀ ਗਿਆਨ ਅਨੁਸਾਰ ਤਾਂ ਅਸੀਂ ਇੱਟਾਂ, ਗਾਰੇ, ਸੀਮਿੰਟ, ਲੱਕੜਾਂ ਆਦਿ ਨਾਲ ਬਣੇ ਹੋਏ ਦ੍ਰਿਸ਼ਟਮਾਨ ਘਰਾਂ ਨੂੰ ਹੀ ਆਪਣੇ ਨਿੱਜ ਘਰ ਜਾਂ ਥਿਰ ਘਰ ਸਮਝੀ ਬੈਠੇ ਹਾਂ। ਇਹ ਦਿਸਣਹਾਰ ਘਰ ਤਾਂ ਸਦੀਵੀ ਬਦਲਦੇ ਰਹਿੰਦੇ ਹਨ, ਢਹਿੰਦੇ ਬਣਦੇ ਰਹਿੰਦੇ ਹਨ। ਸੋ ਇਹ ਨਾਸ਼ਵੰਤ ਘਰ ਥਿਰ ਘਰ ਨਹੀਂ ਹੋ ਸਕਦੇ, ਇਹ ਨਿੱਜ ਘਰ ਨਹੀਂ ਅਖਵਾ ਸਕਦੇ। ਇਹਦੇ ਉਲਟ ਗੁਰਬਾਣੀ ਵਿੱਚ ਦੱਸੇ ਹੋਏ ਆਤਮਿਕ ਮੰਡਲ ਦੇ ਥਿਰ ਘਰ ਜਾਂ ਨਿੱਜ ਘਰ ਦੇ ਸਥਿਰ, ਨਿਹਚਲ, ਅਹਿਲ, ਅਚਲ, ਅਟਲ ਅਤੇ ਅਵਿਨਾਸ਼ੀ ਜਾਂ ਅਦ੍ਰਿਸ਼ਟ ਘਰਾਂ ਵੱਲ ਇਸ਼ਾਰਾ ਹੈ। ਇਸ ਲਈ ਸਾਡੇ ਮਨੋਕਲਪਤ ਜਾਂ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਆਤਮ ਮੰਡਲ ਦੇ ਵਿੱਚ ਦਰਸਾਏ ਹੋਏ ਥਿਰ ਘਰ ਦਾ ਨਿਖੇੜਵਾਂ ਗਿਆਨ ਸੋਝੀ ਜਾਂ ਨਿਰਣਾ ਕਰਨ ਦੀ ਲੋੜ ਹੈ। ਇਸ ਨਿਰਣੇ ਦੀ ਖੋਜ ਕਰਨ ਵਿੱਚ ਗੁਰਬਾਣੀ ਹੀ ਸਾਡੀ ਸਹਾਇਤਾ ਅਤੇ ਅਗਵਾਈ ਕਰਦੀ ਹੈ। ਇਹਨਾਂ ਵਿੱਚ ਕੀ ਫਰਕ ਹੈ? ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ, ਤਿਸ ਕੀ ਚਿੰਤਾ ਨਾ ਏ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਓਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕੁਛ ਤੇਰਾ। ਮਨਮੁਖ ਹੋਮੇ ਮਾਇਆ ਸੁੱਤੇ, ਆਪਣਾ ਘਰ ਨਾ ਸੰਭਾਲੇ ਅੰਤ ਵਿਗੁੱਤੇ। ਇਹਦੇ ਐਨ ਉਲਟ ਗੁਰਬਾਣੀ ਦੇ ਵਿੱਚ ਥਿਰ ਘਰ ਜਾਂ ਨਿੱਜ ਘਰ ਦੀ ਸੋਹਣੀ ਤਸਵੀਰ ਵੀ ਇਉਂ ਖਿੱਚੀ ਗਈ ਹੈ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਮੁਕਾਮ ਤਿਸਨੋ ਆਖੀਐ, ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲਸੀ, ਮੁਕਾਮ ਉਹੀ ਟੇਕ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗੈ ਪਾਈ, ਊਹਾਂ ਖੈਰ ਸਦਾ ਮੇਰੇ ਪਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਅੱਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੇ ਮਾਮੂਰ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਹਿਰਮ ਮੈਲ ਨਾ ਕੋ ਅਟਕਾਵੈ, ਕਹਿ ਰਵਿਦਾਸ ਖਲਾਸ ਚੁਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਉਹ ਸ਼ਹਿਰ ਕਿਹੋ ਜਿਹਾ ਹੈ? ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਕਹਿ ਨਾਨਕ ਮੈਂ ਸਹਿਜ ਕਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਇਸ ਆਤਮ ਮੰਡਲ ਦੇ ਥਿਰ ਘਰ ਨੂੰ ਗੁਰਬਾਣੀ ਵਿੱਚ ਹੋਰ ਵੀ ਕਈ ਨਾਵਾਂ ਨਾਲ ਨਿਵਾਜਿਆ ਗਿਆ ਹੈ, ਜਿਵੇਂ ਕਿ ਸੱਚਖੰਡ, ਦਰ ਕਰ, ਹਰ ਦਰ, ਨਿਹਚਲ ਆਸਣ, ਨਿਜ ਕਰ, ਨਿਹਚਲ ਸੱਚ ਥਾਨ, ਅਨਭਉ ਨਗਰ, ਸੱਚ ਕਰ, ਬੇਗਮਪੁਰਾ, ਹਰ ਕਾ ਧਾਮ, ਆਪਣੜਾ ਘਰ, ਸੂਖ ਮਹਿਲ, ਬੈਕੁੰਠ ਨਗਰ, ਅਪਚਲ ਨਗਰ, ਸੰਤ ਮੰਡਲ, ਸਹਿਜ ਘਰ, ਅਵਿਨਾਸੀ ਮਹਿਲ ਆਦਿ। ਸੱਚਖੰਡ ਵਸੈ ਨਿਰੰਕਾਰ, ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਹਰ ਦਰ ਸੇਵੇ ਅਲਖ ਪੇਵੇ, ਨਿਹਚਲ ਆਸਣ ਪਾਇਆ। ਸਹਿਜ ਸਿਫਤ ਭਗਤ ਤਤ ਗਿਆਨਾ, ਸਦਾ ਆਨੰਦ ਨਿਹਚਲ ਸੱਚ ਥਾਨਾ। ਨਾਨਕ ਸੱਚ ਘਰ ਸ਼ਬਦ ਸਿਜਾਪੈ, ਦੁਬਦਾ ਮਹਿਲ ਕੇ ਜਾਣੈ। ਬੇਗਮਪੁਰਾ ਸਹਿਰ ਕੋ ਨਾਓ, ਦੁਖ ਅੰਦੋ ਨਹੀਂ ਤੇ ਠਾਓ। ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ। ਆਪਣੜੇ ਘਰ ਹਰ ਰੰਗੋ, ਕੀਨਾ ਮਾਣੇ, ਸੌ ਨੇੜੇ ਧਨ ਕਮਲੀਏ, ਬਾਹਰ ਕਿਆ ਟੁੰਡੇ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਕਹ ਨਾਨਕ ਮੈਂ ਸਹਿਜ ਘਰ ਪਾਇਆ, ਹਰ ਭਗਤ ਭੰਡਾਰ ਖਜ਼ੀਨਾ। ਹੁਣ ਇਹਨਾਂ ਦੋਨਾਂ ਤਰ੍ਹਾਂ ਦੇ ਘਰਾਂ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਜਿਨ੍ਹਾਂ ਵਿੱਚ ਅਸੀਂ ਵੱਸਦੇ ਹਾਂ, ਅਤੇ ਅਨੁਭਵੀ ਨਿੱਜ ਘਰ ਦੀ ਬਾਬਤ ਸਪਸ਼ਟ ਨਿਖੜਵਾਂ ਗਿਆਨ ਨਿਸ਼ਚਾ ਅਤੇ ਨਿਰਣਾ ਹੋਣਾ ਅਤਿ ਲਾਜ਼ਮੀ ਹੈ। ਇਹ ਨਿੱਜ ਘਰ, ਇਹ ਅਬਚਲ ਨਗਰ, ਇਹ ਬੇਗਮਪੁਰਾ, ਨਾਨਕ ਮੰਡਲ, ਪ੍ਰੀਤ ਦੇਸ਼, ਨਾਮ ਰਸ ਦਾ ਦੇਸ਼, ਪ੍ਰੇਮ ਸਵੈਪਨਾ ਦਾ ਇਲਾਹੀ ਕੋਟ ਜਾਂ ਅਬਚਲੀ ਜੋਤ ਦਾ ਦੇਸ਼, ਜਿਹਦੇ ਵੱਲ ਗੁਰਬਾਣੀ ਇਸ਼ਾਰਾ ਕਰਦੀ ਹੈ, ਇਹ ਕਿਤੇ ਧਰਤੀ ਉੱਤੇ, ਆਕਾਸ਼ ਉੱਤੇ, ਪੁਲਾੜ ਅੰਦਰ ਜਾਂ ਪਤਾਲ ਹੇਠ ਲੁਕਿਆ ਹੋਇਆ ਨਹੀਂ ਹੈ। ਨਾ ਹੀ ਇਹ ਦ੍ਰਿਸ਼ਟਮਾਨ ਇੱਟਾਂ, ਗਾਰੇ, ਸੀਮਿੰਟ, ਪੱਥਰ, ਸੰਗਮਰਮਰ ਜਾਂ ਲੱਕੜ ਆਦਿ ਦਾ ਬਣਿਆ ਹੋਇਆ ਹੈ। ਇਹ ਤਾਂ ਪ੍ਰਕਾਸ਼ ਰੂਪ ਘਰ ਹੈ, ਇਹ ਸ਼ਬਦ ਰੂਪ, ਰਸ ਰੂਪ, ਜਿੱਥੇ ਪ੍ਰੀਤ, ਖਿੱਚ, ਪਿਆਰ, ਮਸਤੀ, ਪ੍ਰੇਮ ਸਵੈਪਨਾ, ਜੋਤ ਵਿਗਾਸ, ਅਨਹਦ ਧੁਨੀ, ਨਾਮ ਰੂਪ, ਸ਼ਬਦ ਰੂਪ ਹੈ। ਇਹ ਸਾਡੇ ਸਰੀਰ ਵਿੱਚ, ਸਾਡੇ ਅੰਤਰ ਆਤਮੇ ਲੁਕਿਆ ਹੋਇਆ ਹੈ। ਕਾਇਆ ਬਹੁ ਖੰਡ ਖੋਜਤੇ, ਨਵਨਿਧ ਪਾਈ। ਕਾਇਆ ਨਗਰੀ ਮੈਂ ਮੰਗਣ ਚੜੇ ਜੋਗੀ, ਤਾਂ ਨਾਮ ਪੱਲੇ ਪਾਈ। ਕਾਇਆ ਨਗਰੀ ਸ਼ਬਦੈ ਖੋਜੈ, ਨਾਮ ਨਵਨਿਧ ਪਾਈ। ਮੇਰੇ ਕਰਤੇ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵੱਥ ਪਾਈ। ਉਸ ਆਤਮਿਕ ਦੇਸ਼ ਜਾਂ ਬੇਗਮਪੁਰੇ ਵਿੱਚ ਵੱਸਿਆ ਕਿਵੇਂ ਜਾ ਸਕਦਾ ਹੈ? ਉਹਦੇ ਵਿੱਚ ਵੱਸਣ ਲਈ ਪੰਜ ਭੂਤਕ ਸਰੀਰ, ਇਹ ਦੁਨਿਆਵੀ ਘਰ ਜਾਂ ਸਰੀਰ ਨੂੰ ਤਿਆਗਣ ਦੀ ਲੋੜ ਨਹੀਂ, ਕਿਉਂਕਿ ਉਹ ਨਿਰੰਕਾਰ ਦਾ ਦੇਸ਼ ਤਾਂ ਅਤ ਸੂਖਮ ਹੈ, ਉਹ ਸਾਡੇ ਬੁੱਧੀ ਮੰਡਲ ਦੀ ਸੋਚ ਵਿਚਾਰ ਦੀ ਪਕੜ ਵਿੱਚ ਨਹੀਂ ਆ ਸਕਦਾ। ਇਹ ਤਾਂ ਸਿਰਫ ਅਨੁਭਵ ਪ੍ਰਕਾਸ਼ ਦੁਆਰਾ ਹੀ ਬੁੱਝਿਆ ਜਾਂ ਪਹਿਚਾਣਿਆ ਜਾ ਸਕਦਾ ਹੈ। ਇਹ ਅਦ੍ਰਿਸ਼ਟ ਇਲਾਹੀ ਮੰਡਲ ਦਾ ਆਨੰਦ ਇਸੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਧ ਸੰਗਤ ਦੇ ਮੇਲ, ਗੁਰਬਾਣੀ ਦੀ ਰੌਸ਼ਨੀ, ਮਨ ਦੀ ਆਤਮਿਕ ਸੇਧ, ਆਤਮ ਪ੍ਰਾਇਣ ਹੋ ਕੇ ਨਾਮ ਅਭਿਆਸ ਕਰਦਿਆਂ, ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਗੁਰੂ ਦੀ ਕਿਰਪਾ ਅਥਵਾ ਗੁਰਪ੍ਰਸਾਦ ਦੁਆਰਾ ਅਨੁਭਵ ਕੀਤਾ ਜਾਂ ਮਾਣਿਆ ਜਾ ਸਕਦਾ ਹੈ। ਇਸ ਬੇਗਮਪੁਰੇ, ਇਸ ਨਿੱਜ ਘਰ ਦੀ ਖੋਜ ਅਤੇ ਅਨੁਭਵ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਇਹਦੇ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ, ਸ਼ਬਦ ਮਨ ਰੰਗਿਆ ਲਿਵਲਾਏ, ਨਿੱਜ ਘਰ ਵਸਿਆ ਪ੍ਰਭ ਕੀ ਰਜਾਏ, ਸਾਧੂ ਕੈ ਸੰਗ ਮਹਿਲ ਪਹੁੰਚੇ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਏ। ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ, ਸੱਚ ਸ਼ਬਦ ਕਮਾਈਐ, ਨਿਜ ਘਰ ਜਾਈਐ, ਪਾਈਐ ਗੁਣੀ ਨਿਦਾਨਾ, ਪ੍ਰਭ ਆਪਣਾ ਹਿਰਦੇ ਧਿਆਏ, ਘਰ ਸਹੀ ਸਲਾਮਤ ਆਏ। ਸ਼ਬਦ ਚੀਨੋ ਤਾਂ ਮਹਿਲ ਲਹੇ ਜੋਤੀ ਜੋਤ ਸਮਾਏ, ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ। ਸੰਤ ਪ੍ਰਸਾਦ ਨੇਚਲ ਕਰ ਪਾਇਆ, ਨਦਰ ਪ੍ਰਭੂ ਸਤ ਸੰਗਤ ਪਾਈ, ਨਿਜ ਘਰ ਹੋਆ ਵਾਸਾ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਘਰ ਵਾਸਾ ਹਰ ਗੁਣ ਗਾਏ। ਵਿਣ ਭਗਤੀ ਘਰ ਵਾਸ ਨਾ ਹੋਵੀ, ਸੁਣਿਓ ਲੋਕ ਸਭਾਏ। ਨੌ ਦਰਵਾਜੇ ਸਾਧ ਸਾਧ ਸਦਾਇਆ, ਵੀ ਇੱਕੀ ਉਲੰਘ ਨਿਜ ਘਰ ਪਾਇਆ। ਹੁਣ ਇਸ ਪੰਕਤੀ ਵਿੱਚ ਦੂਸਰਾ ਅੱਖਰ ਹੈ ਬੈਸੋ। ਸਾਡਾ ਚੰਚਲ ਮਨ ਇੱਕ ਪਲ ਵੀ ਟਿਕ ਨਹੀਂ ਸਕਦਾ। ਮਨ ਨੂੰ ਟਿਕਾਉਣ ਲਈ ਕਿਸੇ ਖਾਸ ਨੁਕਤੇ, ਕਿਸੇ ਪੁਆਇੰਟ ਦੀ ਲੋੜ ਹੈ, ਜਿਹਦੇ ਉੱਤੇ ਮਨ ਧਿਆਨ ਧਰ ਕੇ ਆਪਣੀ ਸੁਰਤੀ ਬਿਰਤੀ ਨੂੰ ਟਿਕਾ ਸਕੇ। ਗੁਰਮਤਿ ਅਨੁਸਾਰ ਉਹ ਨੁਕਤਾ ਕੀ ਹੈ, ਉਹ ਪੁਆਇੰਟ ਕੀ ਹੈ? ਗੁਰਮੰਤਰ ਜਾਂ ਗੁਰ ਸ਼ਬਦ। ਸਾਡੇ ਚਲਾਏਮਾਨ ਮਨ ਦੇ ਸ਼ਬਦ ਦੇ ਉੱਤੇ ਟਿਕਣ ਲਈ, ਨਾਮ ਸਿਮਰਨ ਕਰਨ ਲਈ, ਸ਼ਬਦ ਸੁਰਤ ਦੀ ਕਮਾਈ ਲਈ ਅਤਿਅੰਤ ਦ੍ਰਿੜਤਾ ਅਤੇ ਉੱਦਮ ਦੀ ਲੋੜ ਹੈ। ਇਸ ਸਿਮਰਨ ਅਭਿਆਸ ਲਈ ਸਾਧ ਸੰਗਤ ਦੀ ਪ੍ਰੇਰਨਾ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਸੰਤ ਕੀ ਸੇਵਾ ਨਾਮ ਧਿਆਈਐ, ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨਾ ਹੋਰ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਿਲ ਸਾਧੂ ਹਰ ਨਾਮ ਧਿਆਈਐ, ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਾਗੈ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੇ ਮਨ ਆਏ। ਸੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ ਗੁਰ ਸ਼ਬਦ ਸਾਡੇ ਮਨ ਤਨ ਚਿੱਤ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਸਾਡੇ ਰੋਮ ਰੋਮ ਵਿੱਚ ਸਮਾ ਜਾਂਦਾ ਹੈ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ, ਮਿਲ ਸੰਗਤ ਮਨ ਨਾਮ ਵਸਾਈ, ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ, ਸੰਤ ਮੰਡਲ ਮੈਂ ਹਰ ਮਨ ਵਸੈ। ਇਸ ਤਰ੍ਹਾਂ ਆਤਮਿਕ ਪ੍ਰੇਮ ਸਵੈਪਨਾ ਦੇ ਨਾਮ ਰਸ ਜਾਂ ਫਿਰ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਵਿਸਮਾਦ ਹੋ ਜਾਣਾ, ਇਸੇ ਨੂੰ ਥਿਰ ਕਰ ਬੈਸੋ ਹਰਜਨ ਪਿਆਰੇ ਕਿਹਾ ਗਿਆ ਹੈ। ਸੋ ਪਹਿਲਾਂ ਗੁਰਮੁਖ ਪਿਆਰਿਆਂ ਨੇ ਸਾਨੂੰ ਥਿਰ ਘਰ ਦੀ ਬਾਬਤ ਸੋਝੀ ਦਿੱਤੀ ਹੈ, ਉਸ ਤੋਂ ਬਾਅਦ ਇਸ ਘਰ ਦੇ ਵਿੱਚ ਟਿਕਣਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਇਹ ਦਰਸਾਇਆ ਗਿਆ ਹੈ। ਇਹ ਉੱਚਮ ਉੱਚੀ ਸੁੱਚਮ ਸੁੱਚੀ ਆਤਮਿਕ ਕਮਾਈ ਕੋਈ ਵਿਰਲੇ ਗੁਰਮੁਖ ਪਿਆਰੇ ਹਰਿਜਨ ਹੀ ਕਰ ਸਕਦੇ ਹਨ। ਸੋ ਇਹ ਥਿਰ ਘਰ ਬੈਸੋ ਦਾ ਉਪਦੇਸ਼ ਵੀ ਸਤਿਗੁਰਾਂ ਨੇ ਹਰਜਨ ਪਿਆਰਿਆਂ ਵੱਲ ਸੰਬੋਧਨ ਕਰਕੇ ਕੀਤਾ ਹੈ। ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਜਿਵੇਂ ਛੋਟੇ ਜਿਹੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਸਹਿਜ ਸੁਭਾਏ ਆਪਣੇ ਮਾਂ ਬਾਪ ਦੇ ਆਸਰੇ ਪਲਦਾ ਹੈ, ਉਹਦੀ ਆਪਣੇ ਮਾਂ ਬਾਪ ਉੱਤੇ ਭੋਲੇ ਪਾਏ ਸ਼ਰਧਾ ਭਾਵਨੀ ਹੁੰਦੀ ਹੈ, ਟੇਕ ਹੁੰਦੀ ਹੈ। ਇਲਾਹੀ ਹੁਕਮ ਅਨੁਸਾਰ ਹੀ ਬੱਚੇ ਦੀ ਸੇਵਾ ਸੰਭਾਲ, ਉਹਦੇ ਪਾਲਣ ਪੋਸਣ, ਉਹਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਉਹਦੇ ਮਾਂ ਬਾਪ ਦੀ ਲੱਗੀ ਹੁੰਦੀ ਹੈ। ਬੱਚੇ ਦੇ ਭੋਲੇਪਨ ਅਤੇ ਸਹਿਜ ਸੁਭਾਏ ਸ਼ਰਧਾ ਭਾਵਨੀ ਦੀ ਇਹ ਇੱਕ ਕੁਦਰਤੀ ਖੇਲ ਹੈ। ਪਰ ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ, ਹੋਮੇ ਵਿਹੜੀ ਸਿਆਣਪ ਘੋਟਦਾ ਹੈ, ਤਿਉਂ ਤਿਉਂ ਉਹ ਮਾਂ ਪਿਆਰ ਦੀ ਸਰਪ੍ਰਸਤੀ ਜਾਂ ਪ੍ਰਬੰਧ ਦੇ ਵਿੱਚ ਵਿਘਨ ਪਾ ਕੇ ਆਪਣੀਆਂ ਸਿਆਣਪਾਂ ਦੁਆਰਾ ਕਰਮਬੱਧ ਹੁੰਦਾ ਜਾਂਦਾ ਹੈ ਅਤੇ ਮਾਂ ਪਿਆਰ ਦੀ ਨਿੱਘੀ ਗੋਦ, ਉਹਦੇ ਸੁੱਖ, ਉਹਦੇ ਆਨੰਦ ਤੋਂ ਆਪ ਹੀ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇਨਸਾਨ ਆਪਣੀ ਤੀਖਣ ਬੁੱਧੀ, ਆਪਣੀ ਹੋਂਧਾਰੀ ਸਿਆਣਪ ਦੁਆਰਾ ਉਸ ਇਲਾਹੀ ਸੁਖਦਾਈ ਆਤਮਿਕ ਸਰਪ੍ਰਸਤੀ ਤੋਂ ਬੇਮੁੱਖ ਹੋ ਜਾਂਦਾ ਹੈ, ਅਕਾਲ ਪੁਰਖ ਦੇ ਹੁਕਮ ਤੋਂ ਬੇਮੁੱਖ ਹੋ ਕੇ ਆਪਣੇ ਆਪ ਨੂੰ ਕਰਤਾ ਧਰਤਾ ਸਮਝਣ ਲੱਗਦਾ ਹੈ, ਤਾਂ ਇਲਾਹੀ ਪਿਆਰ ਦੀ ਨਿੱਘੀ ਰੱਬੀ ਗੋਦ ਤੋਂ ਉਹ ਆਪੇ ਹੀ ਵਾਂਝਾ ਹੋ ਜਾਂਦਾ ਹੈ। ਪਰ ਜਦ ਗੁਰਮੁਖ ਜਨ ਜਾਂ ਹਰੀਜਨ ਪਿਆਰੇ ਆਪਣੀ ਕੂੜੀ ਹੋਮੇ, ਆਪਣੀਆਂ ਸਿਆਣਪਾਂ, ਆਪਣੀਆਂ ਉਕਤੀਆਂ ਜੁਕਤੀਆਂ, ਆਪਣੀ ਏਹੜ ਤੇਹੜ ਗਿਆਨ ਫਿਲੋਸਫੀਆਂ, ਕਿਉਂ ਕਿਆ ਕੈਸੇ ਦੇ ਫਿਕਰ ਚਿੰਤਾ ਤੌਖਲੇ, ਇਹੋ ਜੀ ਬੁੱਧੀ ਦੇ ਢਕੌਂਸਲੇ ਛੱਡ ਕੇ, ਸਕੀਮਾਂ ਛੱਡ ਕੇ, ਇੱਕ ਛੋਟੇ ਜਿਹੇ ਭੋਲੇ ਭਾਲੇ ਬੱਚੇ ਵਾਂਗ ਸਤਿਗੁਰੂ ਦੀ ਚਰਨ ਸ਼ਰਨ, ਸਤਿਗੁਰੂ ਦੀ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਜਾਂ ਥਿਰ ਘਰ ਵਿੱਚ ਬੈਸ ਕੇ ਅਟੁੱਟ ਸਿਮਰਨ ਕਰਦੇ ਹਨ, ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ, ਤਾਂ ਸਤਿਗੁਰੂ ਦੀਆਂ ਸਾਰੀਆਂ ਹੀ ਬਖਸ਼ਿਸ਼ਾਂ ਦੇ ਉਹ ਪਾਤਰ ਬਣ ਜਾਂਦੇ ਹਨ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ ਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸਵਾਮੀ। ਜਦੋਂ ਹਰੀਜਨ ਜਾਂ ਗੁਰੂ ਦੇ ਪਿਆਰੇ ਸਤਿਗੁਰੂ ਦੀ ਪ੍ਰੇਮ ਸਵੈਪਨਾ ਦੇ ਇਲਾਹੀ ਮੰਡਲ ਵਿੱਚ ਇੱਕ ਛੋਟੇ ਬੇਬੀ ਵਾਂਗ ਭੋਲੇ ਪਾਏ ਵਸਦਾ ਹੈ, ਤਾਂ ਫਿਰ ਸਤਿਗੁਰੂ ਉਸ ਗੁਰਮੁਖ ਰੂਹ ਨੂੰ ਕਿਵੇਂ ਪਿਆਰ ਨਾਲ ਨਿਵਾਜਦੇ ਹਨ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਮੂੰਹ ਮੰਗਾਂ ਸੋਈ ਦੇਵਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਓਨ ਇਸ ਸੌਦੇ ਲਾਇਕ, ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ। ਖੇਲ ਖਿਲਾਏ ਲਾਡ ਲਡਾਵੈ ਸਦਾ ਸਦਾ ਅੰਦਾਈ, ਪ੍ਰਿਤ ਪਾਲੇ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ। ਸੋ ਇਸ ਨਿੱਕੇ ਜਿਹੇ ਬੇਬੀ ਦੀ ਇਸ ਉਦਾਹਰਣ ਤੋਂ ਕੀ ਸਿੱਧ ਹੁੰਦਾ ਹੈ ਕਿ ਸਾਡੀਆਂ ਹੋਮੇ ਵਿਹੜੀਆਂ ਸਿਆਣਪਾਂ ਦੇ ਤਿਆਗਣ ਲਈ, ਸਿਆਣਪਾਂ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ, ਸਦੀਵੀ ਅਟਲ ਕੁਸ਼ਲ ਖੇਮ ਪ੍ਰਾਪਤ ਕਰਨ ਲਈ, ਥਿਰ ਘਰ ਬੈਸ ਕੇ ਬੇਪਰਵਾਹ ਬੇਫਿਕਰ ਹੋਣ ਲਈ, ਇਲਾਹੀ ਦਾਤਾਂ ਦੇ ਅਤੇ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ, ਆਪਣੇ ਸਾਰੇ ਦੁਨਿਆਵੀ ਅਤੇ ਆਤਮਿਕ ਕਾਰਜ ਸਵਾਰਨ ਲਈ, ਸਾਨੂੰ ਸਿਆਣੇ ਹੋਣ ਦੀ ਥਾਂ ਬੇਬੀ ਵਾਂਗ ਛੋਟੇ ਬੱਚੇ ਵਾਂਗ ਮਨ ਵਿੱਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ। ਸਾਨੂੰ ਉਹਦੇ ਸਦਾ ਅੰਗ ਸੰਗੇ, ਹੱਥ ਪੈ ਨੇੜੇ ਰੱਖੇ ਜੀ ਨਾਲੇ, ਸਾਚ ਦ੍ਰਿੜਾਵੇ ਅਕਥ ਕਥਾਵੇ ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭ ਸੁਖਨ ਕੋ ਦਾਤਾ ਸਭ ਦੁਖਨ ਕੋ ਹੰਤਾ, ਔਗਣ ਕੋ ਨਾ ਚਿਤਾਰੇ ਅੰਤੀ ਔਸਰ ਲੈ ਛਡਾਏ, ਦਇਆ ਨਿਧ ਭਗਤ ਵਛਲ ਪ੍ਰੇਮ ਪੁਰਖ ਪ੍ਰਿਤ ਪਾਲੇ ਨਿਤ ਸਾਰ ਸੰਭਾਲੇ, ਖੇਲ ਖਿਲਾਵੇ ਲਾਡ ਲਡਾਵੇ ਤੇ ਮਾਤ ਪਿਤਾਈ ਹੋਣ ਦਾ ਉਸ ਛੋਟੇ ਜਿਹੇ ਭੋਲੇ ਭਾਲੇ ਬੇਬੀ ਵਾਂਗ ਸਹਿਜ ਸੁਭਾਏ ਸਾਨੂੰ ਦ੍ਰਿੜ ਨਿਸ਼ਚਾ ਹੋਣਾ ਜ਼ਰੂਰੀ ਹੈ। ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ। ਐਸੇ ਭੋਲੇ ਪਾਏ ਤੇ ਦ੍ਰਿੜ ਵਿਸ਼ਵਾਸ ਤੋਂ ਬਗੈਰ ਅਸੀਂ ਕਦਾਚਿਤ ਵੀ ਥਿਰ ਘਰ ਵਿੱਚ ਬੈਸ ਨਹੀਂ ਸਕਦੇ ਤੇ ਨਾ ਹੀ ਸਾਡੇ ਕਾਰਜ ਸੌਰ ਸਕਦੇ ਹਨ, ਕਿਉਂਕਿ ਇਸ ਅਨਿਨ ਆਤਮਿਕ ਵਿਸ਼ਵਾਸ ਦੀ ਅਣਹੋਂਦ ਵਿੱਚ, ਇਸ ਸ਼ਰਧਾ ਭਾਵਨੀ ਤੋਂ ਬਿਨਾਂ ਸਾਡਾ ਹੋਮੇ ਵਿਹੜਿਆ ਮਨ ਆਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਹੀ ਘੋਟਦਾ ਰਹੇਗਾ ਅਤੇ ਸਤਿਗੁਰੂ ਦੇ ਇਲਾਹੀ ਮਾਂ ਪਿਆਰ ਉਹਦੇ ਲਾਡਾਂ ਉਹਦੀਆਂ ਬਰਕਤਾਂ ਤੋਂ ਵਾਂਝਾ ਰਹੇਗਾ। ਗੁਰਬਾਣੀ ਵਿੱਚ ਇਨਸਾਨ ਦੀ ਸਦੋ ਗਤੀ ਨੂੰ ਇਉਂ ਦਰਸਾਇਆ ਗਿਆ ਹੈ, ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਜਾਰ, ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾਂ ਖਾਵੇ, ਆਪਣੇ ਭਾਣੇ ਕੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ, ਆਪਣੇ ਭਾਣੇ ਕਿਨੇ ਨਾ ਪਾਇਓ ਜਨ ਵੇਖੋ ਮਨ ਪਤਿਆਏ, ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਪਾਏ ਫਿਰਾਏ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਉਸ ਸੁਖਦਾਈ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲਣਾ ਪਏਗਾ। ਕਿਹੜੀਆਂ ਪੰਕਤੀਆਂ ਹਨ? ਸੁਖ ਨਾਹੀ ਰੇ ਹਰ ਭਗਤ ਬਿਨਾ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈਂ ਸੁਖ ਨਾਹੀ, ਅਬਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੈ ਬਤਾਈ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਪਰ ਅਸੀਂ ਆਪਣੀਆਂ ਆਦਤਾਂ, ਆਪਣੇ ਨਿਸ਼ਚਿਆਂ ਅਤੇ ਅੰਤਸ਼ਕਰਨ ਦੇ ਡੂੰਘੇ ਅਸਰ ਹੇਠ ਕਰਮਬੱਧ ਹੋ ਕੇ ਰੋਜ਼ਾਨਾ ਜੀਵਨ ਦੀ ਰੂਟੀਨ ਵਿੱਚ, ਰੋਡ ਵਿੱਚ ਇੰਨੇ ਗਲਤਾਨ ਹੋ ਜਾਂਦੇ ਹਾਂ ਕਿ ਪੁਰਾਣੀ ਜੀਵਨ ਪ੍ਰਣਾਲੀ ਵਿੱਚੋਂ ਨਿਕਲਣ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਿਤਵਨੀ ਨਹੀਂ ਹੁੰਦੀ, ਚਾਉ ਨਹੀਂ ਉਪਜਦਾ, ਉਮਾ ਜਾਂ ਉੱਦਮ ਨਹੀਂ ਆਉਂਦਾ। ਜਨਮਾਂ ਜਨਮਾਂਤਰਾਂ ਤੋਂ ਆਪਣੇ ਅੰਤਸ਼ਕਰਨ ਦੇ ਅਧੀਨ ਅਸੀਂ ਪੁਰਾਣੇ ਖਿਆਲਾਂ ਨਿਸ਼ਚਿਆਂ ਦਾ ਇੰਨਾ ਅਭਿਆਸ ਕੀਤਾ ਹੋਇਆ ਹੈ ਕਿ ਹੋਂ ਧਾਰੀ ਭਰਮਗੜ ਦੇ ਘੁੰਮਣ ਘੇਰ ਵਿੱਚ ਹੀ ਪਲਚ ਪਲਚ ਕੇ ਅਸੀਂ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋ, ਇਹਨਾਂ ਪੁਰਾਣੇ ਖਿਆਲਾਂ, ਇਹਨਾਂ ਨਿਸ਼ਚਿਆਂ, ਇਹਨਾਂ ਆਦਤਾਂ ਦੇ ਦੁੱਖਦਾਈ ਚੱਕਰ ਤੋਂ ਬਾਹਰ ਕਿਸੇ ਉਚੇਰੇ, ਚੰਗੇਰੇ, ਸੁਹਣੇਰੇ, ਸੁਖਦਾਈ ਜਾਂ ਕਲਿਆਣਕਾਰੀ ਆਤਮਿਕ ਜੀਵਨ ਦੀ ਬਾਬਤ ਸਾਨੂੰ ਪਤਾ ਨਹੀਂ, ਉਹਦੀ ਤਾਂਘ ਨਹੀਂ, ਉਹਦੀ ਲੋੜ ਨਹੀਂ। ਉਪਰਾਲਾ ਤਾਂ ਸੀ ਕੀ ਕਰਨਾ ਸੀ, ਭਾਵੇਂ ਅਸੀਂ ਹੋਮੇ ਵਿਹੜੀ ਇਸ ਪੁਰਾਣੀ ਜੀਵਨ ਪ੍ਰਣਾਲੀ 'ਚ ਵਿਚਰਦਿਆਂ ਹੋਇਆਂ ਦੁਖੀ ਹੁੰਦੇ ਹਾਂ, ਹਾਲ ਦੁਆਈ ਬਚਾਉਂਦੇ ਹਾਂ, ਨਾਲ ਹੀ ਚੰਗੇਰੀ ਸੁਖਦਾਈ ਆਤਮਿਕ ਜੀਵਨ ਸਿਹਤ ਦੀ ਬਾਬਤ ਪੜ੍ਹਦੇ ਪੜ੍ਹਾਉਂਦੇ ਵੀ ਹਾਂ, ਸੁਣਦੇ ਸੁਣਾਉਂਦੇ ਵੀ ਹਾਂ, ਸਮਝਦੇ ਸਮਝਾਉਂਦਿਆਂ, ਗਿਆਨ ਘੋਟਦਿਆਂ, ਫਿਲੋਸਫੀ ਘੋਟਦਿਆਂ, ਵਾਹ ਵਾਹ ਕਰਦਿਆਂ, ਐਵੇਂ ਸਿਰ ਹਿਲਾਉਂਦਿਆਂ, ਗਦਾ ਵੈਰਾਗ ਦੇ ਹੰਝੂ ਕੇਰਦਿਆਂ, ਕਈ ਤਰ੍ਹਾਂ ਦੇ ਕਰਮ ਕਾਂਡ ਕਰਦਿਆਂ, ਪਾਠ ਪੂਜਾ ਕਰਦਿਆਂ ਜਾਂ ਭਲੇ ਭਲੇਰੇ ਬਣਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਰੂਟੀਨ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਸੇ ਕਰਕੇ ਸਾਡੇ ਸਾਰੇ ਧਾਰਮਿਕ ਕਰਮ ਧਰਮ ਕਰਦਿਆਂ ਵੀ ਸਾਡੇ ਜੀਵਨ ਦੇ ਵਿੱਚ ਕੋਈ ਸਾਰਥਿਕ ਤਬਦੀਲੀ ਨਹੀਂ ਆਉਂਦੀ, ਕਿਉਂਕਿ ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ ਵਾਲੀ ਸਾਡੀ ਹਾਸੋਹੀਣੀ ਜੀਵਨ ਚਾਲ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਪਹਿਲੇ ਦੱਸਿਆ ਗਿਆ ਹੈ, ਛੋਟੇ ਜਿਹੇ ਬੱਚੇ ਵਾਂਗ ਭੋਲੇ ਪਾਏ ਸ਼ਰਧਾ ਭਾਵਨੀ ਜ਼ਰੂਰੀ ਹੈ ਸਾਡੇ ਲਈ। ਇਹ ਸ਼ਰਧਾ ਭਾਵਨੀ, ਇਹ ਭੋਲੇ ਪਾਏ ਵਿਸ਼ਵਾਸ ਦੀ ਪ੍ਰਾਪਤੀ ਕਿਵੇਂ ਹੋਵੇ? ਐਸਾ ਆਤਮਿਕ ਸਹਿਜ ਵਿਸ਼ਵਾਸ ਪੜ੍ਹਾਈਆਂ ਨਾਲ, ਦਿਮਾਗੀ ਗਿਆਨ ਨਾਲ, ਫਿਲੋਸਫੀਆਂ ਨਾਲ, ਪੂਜਾ ਅਰਚਾ ਨਾਲ, ਕਰਮ ਕਾਂਡਾਂ ਨਾਲ ਜਾਂ ਯੋਗ ਸਾਧਨਾਵਾਂ ਦੁਆਰਾ ਕਿਤੋਂ ਬਾਹਰੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਹਰਮੁਖੀ ਦਿਮਾਗੀ ਨਿਸ਼ਚੇ, ਸ਼ਰਧਾ, ਵਿਸ਼ਵਾਸ ਇਹ ਸਾਡੀ ਅਲਪ ਬੁੱਧੀ, ਸਾਡੀ ਤ੍ਰੈਗੁਣੀ ਬੁੱਧੀ ਤੱਕ ਸੀਮਿਤ ਹਨ ਅਤੇ ਸਾਡੇ ਮਨ ਦੀ ਰੰਗਤ ਅਨੁਸਾਰ ਇਹ ਹਮੇਸ਼ਾ ਬਦਲਦੇ ਰਹਿੰਦੇ ਹਨ, ਕਿਉਂਕਿ ਇਹ ਸਾਡੀ ਬੁੱਧੀ ਦੇ ਅਧੀਨ ਹਨ। ਇਹਦੇ ਉਲਟ ਜੋ ਆਤਮਿਕ ਸ਼ਰਧਾ ਭਾਵਨੀ ਹੈ, ਜੋ ਆਤਮਿਕ ਵਿਸ਼ਵਾਸ ਹੈ, ਇਹ ਸਾਡੇ ਅੰਤਰ ਆਤਮੇ ਵਿੱਚੋਂ ਅਪੋਲ ਸਹਿਜ ਸੁਭਾਏ ਫੁੱਟ ਕੇ ਨਿਕਲਦਾ ਹੈ, ਸਫੁੱਟਿਤ ਹੁੰਦਾ ਹੈ, ਜੋ ਦ੍ਰਿੜ ਅਤੇ ਅਟਲ ਹੁੰਦਾ ਹੈ। ਐਸਾ ਆਤਮਿਕ ਵਿਸ਼ਵਾਸ ਸਿਰਫ ਗੁਰਮੁਖ ਪਿਆਰਿਆਂ, ਬਖਸ਼ਿਆ ਹੋਇਆ ਮਹਾਂਪੁਰਖਾਂ, ਆਤਮਿਕ ਜੀਵਨ ਵਾਲਿਆਂ, ਹਰੀਜਨਾਂ ਦੀ ਸੇਵਾ ਅਤੇ ਸੰਗਤ ਵਿੱਚ ਉਪਜਦਾ ਹੈ ਅਤੇ ਉੱਥੇ ਹੀ ਇਹ ਪ੍ਰਫੁੱਲਿਤ ਹੁੰਦਾ ਹੈ। साध के संग लगे प्रभ मीठा, साध के संग दृढ़े सब तरम, साध संगत उपजे विश्वास, बाहर पीतर सदा प्रगास। संत सेवा कर पावनी लाइए, त्याग मान हठीला, साध संगत बिना पाओ नी उपजे, पाव बिन भगत नी होए तेरी। सत संगत मिले तां दृढ़ता आवे, हर राम नाम निस्तार। सो इना विचारां तो पता लगा कि सृष्टि दे विच अड अड दो मुतजाद मंडल हन, एक दूजे दे विरोधी। एक साड़ी होमे वेड़ी सियाणप दा मंडल जिथे असी वसदे हाँ, एदे विच दुख कलेश चिंता फिकर ते त्रिश्ना दी अग वरत रही है, ये त्रैगुणी मंडल है। दूसरा निज घर चौथा पद बेगमपुरा जा अनुभवी मंडल, जिथे के सदा खैर सदा सुख सदा खुशी, प्रीत प्रेम रस चाओ नाम ते शांति दा वर्त वर्तारा है। हुण इंसान दे सामने ये महत्वपूर्ण चुनौती है कि इन्हां दोनों मंडलों दे विच्चों केड़े मंडल विच विचरना ते वसना चाहुंदा है, केड़े घर विच बैसना चाहुंदा है। इस चोण दा निर्णा साडे फैसलियां, इस चोण दा निर्णा साडे निश्चयां, साडियां भावनावां अते साडे अनुभव उत्ते निर्भर करदा है। वाहिगुरु जी का खालसा, वाहिगुरु जी की फतेह। गुरु प्यारी साध संगत जीओ, ये गुरमुख प्यारे बाऊ जी होरां दे आत्मिक जी लिखतां जो हन, उन्हां दे विच्चों गुरबाणी विचार नंबर 5 थिर कर बैसो हरजन प्यारे, ये लेख आप जी दे सामने पढ़िया गया है। ये ते इहदे नाल दे होर अनेकां विशेयां उत्ते ये लेख आप जी बाहरों गुरबाणी विचार दे लेखां दे स्टाल तो लै सकते हो। वाहिगुरु जी का खालसा, वाहिगुरु जी की फतेह।